ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਤਾਰ ਕੇ ਮੂਰਤ ਹੈ ਜਗ ਆਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ। ਤਾਰ ਕੇ ਮੂਰਤ ਹੈ ਜਗ ਆਇਓ, ਸਾਹਿਬੇ ਕਮਾਲ, ਸਾਹਿਬੇ ਇਕਬਾਲ, ਸਾਹਿਬੇ ਦੋ ਆਲਮ, ਸਰਵਰ ਏ ਕੈਨਾਤ, ਹਾਜਰਾ ਹਜੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਯੁਗ ਯੁਗ ਅਟਲ ਪਾਤਸ਼ਾਹ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਸੰਧਿਆ ਸਮੇਂ ਦੇ ਸਜ ਰਹੇ ਵਿਸ਼ੇਸ਼ ਦੀਵਾਨ ਜਗਤ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਜੀ, ਤਿਨ੍ਹਾਂ ਦੇ ਪ੍ਰਕਾਸ਼ ਦਿਹਾੜਿਆਂ ਦੇ ਸੰਬੰਧ ਵਿੱਚ ਪਿਛਲੇ ਕਈ ਦਿਨਾਂ ਤੋਂ ਤੇ ਅੱਜ ਅੰਮ੍ਰਿਤ ਵੇਲੇ ਤੋਂ ਇਹ ਵਿਸ਼ੇਸ਼ ਦੀਵਾਨ ਸਜ ਰਹੇ ਹਨ। ਸੋ ਆਓ, ਹੁਣ ਸਮਾਂ ਹੈ ਗੁਰਮਤ ਗੁਰਬਾਣੀ ਅਤੇ ਇਤਿਹਾਸ ਦੀ ਕਥਾ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਰਬੰਸਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰਚੇਲਾ, ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਗੁਰਬਾਣੀ ਅੰਦਰ ਥਾਂ ਪਰ ਥਾਂ ਤੇ ਗੁਰੂ ਦੀ ਮਹਿਮਾ ਦਾ ਜ਼ਿਕਰ ਹੈ। ਸਤਿਗੁਰਾਂ ਦੇ ਨਿਰਮਲ ਵਚਨ ਹਨ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉਗਵਾ ਹੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਵਿਣ ਘੋਰ ਅੰਧਾਰ। ਵਿਦਵਾਨ ਜਣਾਂ ਨੇ ਗੁਰੂ ਸ਼ਬਦ ਦੇ ਬਹੁਤ ਪਿਆਰੇ ਅਰਥ ਕੀਤੇ। ਉਹ ਕਹਿੰਦੇ ਨੇ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਹਨੂੰ ਆਪਾਂ ਗੁਰੂ ਕਹਿੰਦੇ ਹਾਂ। ਉਹਨਾਂ ਨੇ ਗੱਗੇ ਤੋਂ ਅਰਥ ਲਿਆ ਹਨੇਰਾ ਤੇ ਰੂਹ ਦਾ ਭਾਵ ਹੁੰਦਾ ਪ੍ਰਕਾਸ਼ ਕਰਨਾ। ਗੁਰੂ ਉਹ ਮਹਾਨ ਸ਼ਕਤੀ ਹੈ ਜੋ ਹਨੇਰੇ ਦੇ ਅੰਦਰ ਪ੍ਰਕਾਸ਼ ਕਰਕੇ ਹਨੇਰੇ ਨੂੰ ਦੂਰ ਕਰਦਾ। ਪਰ ਇਹ ਹਨੇਰਾ ਕਾਹਦਾ ਹੈ? ਅਗਿਆਨਤਾ ਦਾ, ਭਰਮ ਦਾ, ਵਹਿਮਾਂ ਦਾ, ਮਨਮਤ ਦਾ, ਬੁਰਿਆਈਆਂ ਦਾ। ਇਹ ਹਨੇਰੇ ਨੂੰ ਦੂਰ ਕਰਨ ਵਾਸਤੇ ਗੁਰੂ ਦੀ ਲੋੜ ਹੈ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਗੁਰਵਿਨ ਘੋਰ ਅੰਧਾਰ, ਗੁਰੂ ਵਿਨ ਸਮਝ ਨਾ ਆਵੇ, ਗੁਰਵਿਨ ਸੁਰਤ ਨਾ ਸਿੱਧ, ਗੁਰੂ ਵਿਨ ਮੁਕਤ ਨਾ ਪਾਵੇ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇਹ ਜਿਤਨੇ ਵੀ ਵਚਨ ਨੇ ਨਾ ਸਤਿਗੁਰਾਂ ਦੀ ਬਾਣੀ ਦੇ, ਇਹ ਇਹੀ ਸਮਝਾ ਰਹੇ ਨੇ ਕਿ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਗੁਰੂ ਦੀ ਲੋੜ ਹੈ। ਤੇ ਇੱਕ ਗੁਰਮੁਖ ਨੇ ਅਰਥ ਕੀਤਾ ਕਿ ਗੁਰੂ ਉਹ ਮਹਾਨ ਸ਼ਕਤੀ ਹੈ ਜਿਹਦਾ ਇੱਕ ਹੱਥ ਲੋਕ ਨਾਲ ਜੁੜਿਆ ਤੇ ਦੂਜਾ ਹੱਥ ਪਰਲੋਕ ਨਾਲ ਜੁੜਿਆ, ਜੋ ਰੱਬ ਦੇ ਘਰ ਦੀ ਗੱਲ ਸਾਨੂੰ ਦੱਸਦਾ ਪਰਮਾਤਮਾ ਕਿਹੋ ਜਿਹਾ। ਉਹਦਾ ਸੁਭਾਅ ਕਿਹੋ ਜਿਹਾ, ਉਹਨੂੰ ਕੀ ਚੰਗਾ ਲੱਗਦਾ, ਉਹਨੂੰ ਕਿਵੇਂ ਮਿਲ ਸਕਦੇ ਆ। ਪਰਮਾਤਮਾ ਦੇ ਘਰ ਦਾ ਵਿਧੀ ਵਿਧਾਨ ਕਿਹਨੇ ਦੱਸਿਆ? ਗੁਰੂ ਨੇ। ਤੇ ਫਿਰ ਆਹ ਜਿਹੜਾ ਲੋਕ ਹੈ ਤੇ ਸਾਨੂੰ ਵੀ ਦੱਸਿਆ ਕਿ ਪਰਮਾਤਮਾ ਦੇ ਘਰ ਵਿੱਚ ਕਿਵੇਂ ਅਰਜੋਈ ਕਰਨੀ ਆ, ਕਿਵੇਂ ਅਰਦਾਸ ਕਰਨੀ ਆ, ਕਿਵੇਂ ਜੀਵਨ ਜਿਉਣਾ, ਤਾਂ ਕਰਕੇ ਉਹ ਪਰਮਾਤਮਾ ਨੂੰ ਭਾ ਜਾਈਏ, ਜਿਸ ਦਾ ਇੱਕ ਹੱਥ ਲੋਕ ਨਾਲ ਤੇ ਦੂਜਾ ਹੱਥ ਪਰਲੋਕ ਨਾਲ, ਜੋ ਵਿੱਚ ਵਿਚੋਲਾ, ਗਵਾਹ ਹੈ, ਸਾਖੀ ਹੈ, ਵਕੀਲ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ, ਹਰ ਦਰਗਹ ਹੈ ਕਾ ਬਸੀਠ। ਤੇ ਮੇਲਦਾ ਕਿਵੇਂ ਹੈ, ਇੱਕ ਮਿਕਤਾ ਕਿਵੇਂ ਕਰਾਉਂਦਾ? ਹਰ ਨਾਮੋ ਮੰਤਰ ਦਿਰੜਾਇੰਦਾ, ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਯੋਗ। ਸੋ ਜਾਗਤ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤਿਨ੍ਹਾਂ ਦਾ ਪਾਵਨ ਪ੍ਰਕਾਸ਼, ਰਾਏ ਭੋਏ ਕੀ ਤਲਵੰਡੀ 1469 ਦੇ ਅੰਦਰ, ਪਿਤਾ ਮਹਿਤਾ ਸ੍ਰੀ ਕਲਿਆਣ ਚੰਦ ਜੀ ਦੇ ਘਰ ਵਿੱਚ, ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਹੋਇਆ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ ਨਾ, ਉਦੋਂ ਸੰਸਾਰ ਦਾ ਕੀ ਹਾਲ ਸੀ? ਦੇਖੋ, ਹਰ ਪ੍ਰਕਿਰਿਆ ਦੀ ਉਹਦੇ ਤਿੰਨ ਰੂਪ ਹੁੰਦੇ ਨੇ। ਪਹਿਲਾ ਹੁੰਦਾ ਕਾਰਨ। ਕੋਈ ਵੀ ਆਪਾਂ ਕੰਮ ਕਰੀਏ ਨਾ, ਉਹਦਾ ਕੋਈ ਕਾਰਨ ਹੁੰਦਾ। ਕਾਰਨ ਤੋਂ ਬਿਨਾਂ ਕੋਈ ਵੀ ਕਾਰਜ ਨਹੀਂ ਜੇ ਹੁੰਦਾ। ਪਹਿਲਾ ਕਾਰਨ। ਦੂਜੀ ਹੁੰਦੀ ਹੈ ਘਟਨਾ। ਉਹ ਘਟਨਾ ਕਿਵੇਂ ਘਟੀ ਹੈ। ਤੇ ਤੀਸਰਾ ਹੁੰਦਾ ਨਤੀਜਾ। ਕਾਰਨ, ਘਟਨਾ ਤੇ ਨਤੀਜਾ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਧਰਮ ਵੀ ਸੀ, ਧਾਰਮਿਕ ਗ੍ਰੰਥ ਵੀ ਸੀ, ਧਰਮ ਦਾ ਉਪਦੇਸ਼ ਦ੍ਰਿੜ ਕਰਾਉਣ ਵਾਲੇ ਧਰਮ ਦੇ ਪੈਗੰਬਰ ਵੀ ਸੀ, ਤੇ ਧਾਰਮਿਕ ਅਸਥਾਨ ਵੀ ਸੀ। ਤੇ ਜੇ ਅਸੀਂ ਘੋਖ ਕਰਕੇ ਵੇਖੀਏ ਨਾ, ਹਜ਼ਰਤ ਮੁਹੰਮਦ ਸਾਹਿਬ ਜਿੱਥੋਂ ਇਸਲਾਮ ਧਰਮ ਸ਼ੁਰੂ ਹੋਇਆ, ਉਹ 571 ਦੇ ਅੰਦਰ ਉਹਨਾਂ ਦਾ ਆਉਣਾ ਹੋਇਆ, ਤੇ 40 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਪਾ ਕੇ ਕੁਰਾਨੇ ਸ਼ਰੀਫ ਨਾਜ਼ਲ ਹੋਈ ਹੈ। 571 ਈਸਵੀ ਦੇ ਅੰਦਰ ਉਹਨਾਂ ਦਾ ਆਉਣਾ ਹੋਇਆ, ਹਜ਼ਰਤ ਮੁਹੰਮਦ ਸਾਹਿਬ ਦਾ। ਹੋਰ ਅੱਗੇ ਚੱਲੀਏ, ਜਿਹੜੀ ਈਸਾਈਅਤ ਹੈ, ਇਸ ਈਸਾ ਜੀ ਦੇ ਨਾਮ ਤੋਂ ਬਕਾਇਦਾ ਸੰਮਤ ਚੱਲਦਾ ਹੈ ਹੁਣ 2018। ਤੇ ਜੇ ਜਦੋਂ ਅਸੀਂ ਬੁੱਧ ਮਤ ਨੂੰ ਪੜ੍ਹਦੇ ਹਾਂ, ਉਹ ਈਸਵੀ ਸੰਮਤ ਤੋਂ ਪਹਿਲਾਂ ਹੋਏ ਨੇ, ਕਿਉਂਕਿ ਸੰਮਤ ਦੋ ਤਰ੍ਹਾਂ ਦਾ, ਏਸੀ ਤੇ ਬੀਸੀ। ਉਹ ਈਸਵੀ ਸੰਮਤ ਤੋਂ ਪਹਿਲਾਂ ਹੋਏ ਮਹਾਤਮਾ ਬੁੱਧ, ਤੇ ਮਹਾਤਮਾ ਬੁੱਧ ਤੋਂ ਪਹਿਲਾਂ ਹੋਏ ਮਹਾਵੀਰ ਜੈਨ। ਸਨਾਤਨ ਮਤ, ਉਹ ਵੀ ਬਹੁਤ ਪੁਰਾਤਨ ਹੈ, ਉਹ ਵੀ ਪੁਰਾਣਾ ਧਰਮ ਹੈ। ਹੁਣ ਇੱਥੇ ਇਸਲਾਮ ਧਰਮ ਵੀ ਹੈ, ਈਸਾਈਅਤ ਵੀ ਹੈ, ਜੈਨ ਧਰਮ ਵੀ ਹੈ, ਬੁੱਧ ਧਰਮ ਵੀ ਹੈ, ਸਨਾਤਨ ਮਤ ਵੀ ਹੈ, ਤੇ ਯੋਗੀ ਆਦਿ ਵੀ ਨੇ। ਪਰ ਫੇਰ ਵੀ ਗੁਰੂ ਨਾਨਕ ਮਹਾਰਾਜ ਨੂੰ ਪ੍ਰਕਾਸ਼ ਧਾਰਨ ਕਰਨ ਦੀ ਕੀ ਲੋੜ ਪਈ? ਕੀ ਕਾਰਨ ਬਣ ਗਿਆ? ਕਾਰਨ ਲੱਭੀਏ ਤਾਂ ਸਤਿਗੁਰਾਂ ਦੀ ਬਾਣੀ ਦਾ ਨਿਰਮਲ ਵਚਨ ਹੈ, ਕਾਦੀ ਕੂੜ ਬੋਲ ਮਲ ਖਾਏ। ਜਦੋਂ ਮਨੁੱਖਤਾ ਨਾ ਕਾਜੀ ਦੇ ਦਰ ਤੇ ਗਈ, ਤੇ ਉਹਨੂੰ ਕਿਹਾ ਵੀ ਤੇਰੇ ਕੋਲ ਪਾ ਕੇ ਕੁਰਾਨੇ ਸ਼ਰੀਫ ਹੈ, ਤੇ ਫਿਰ ਤੂੰ ਆਜ਼ਾਦ ਹੈ, ਗੁਲਾਮ ਵੀ ਕੋਈ ਨਹੀਂ, ਤੇ ਸਾਨੂੰ ਦੱਸ ਧਰਮ ਦਾ ਰਸਤਾ, ਕੋਈ ਅੱਲਾ ਦੇ ਘਰ ਦੀ ਗੱਲ ਸੁਣਾ ਦੇ। ਪਰ ਉਹਨੇ ਕੀ ਕੀਤਾ? ਕਾਦੀ ਕੂੜ ਬੋਲ ਮਲ ਖਾਏ। ਉਹ ਝੂਠ ਬੋਲ ਕੇ, ਰਿਸ਼ਵਤ ਲੈ ਕੇ, ਝੂਠੇ ਫਤਵੇ ਲਾ ਕੇ ਗੰਦਗੀ ਖਾ ਰਿਹਾ ਹੈ। ਕਾਦੀ ਕੂੜ ਬੋਲ ਮਲ ਖਾਏ। ਤੇ ਦੂਸਰਾ ਸੀ ਬ੍ਰਾਹਮਣ, ਤੇ ਉਹਦੇ ਕੋਲ ਵੀ ਬਹੁਤ ਵਿਸ਼ਾਲ ਗ੍ਰੰਥ ਨੇ, 4 ਵੇਦ ਨੇ, ਪਵਿੱਤਰ ਗੀਤਾ, 18 ਪ੍ਰਾਣ, 27 ਸਿਮਰਤੀਆਂ, 108 ਉਪਨਿਸ਼ਦਾਂ, ਰਮਾਇਣ ਹੈ, ਤੇ ਜਦੋਂ ਉਹਨੂੰ ਪੁੱਛੀਏ ਕਿ ਤੁਸੀਂ ਦੱਸ ਦਿਓ ਰੱਬ ਦੇ ਘਰ ਦੀ ਕੋਈ ਗੱਲ, ਪਰ ਉੱਥੇ ਕੀ ਹੋਇਆ? ਬ੍ਰਾਹਮਣ ਨਾਵੈ ਜੀਆ ਕਾਏ, ਜਿਹੜਾ ਬ੍ਰਾਹਮਣ ਹੈ ਉਹ ਜੀਵ ਘਾਤ ਕਰਕੇ ਉਹਨਾਂ ਦੇ ਖੂਨ ਦੇ ਵਿੱਚ ਨਹਾ ਰਿਹਾ। ਤੀਸਰਾ ਸੀ ਜੋਗੀ। ਹੁਣ ਜਿਹੜਾ ਜੋਗੀ ਸੀ ਨਾ, ਉਹ ਤਾਂ ਬੈਠੇ ਹੀ ਪਰਬਤਾਂ ਤੇ ਹੈ, ਗ੍ਰਸਤ ਮਾਰਗ ਉਹਨੇ ਨਹੀਂ ਅਪਣਾਇਆ, ਉਹਨੇ ਧੀ ਵਿਆਹਣੀ ਨਹੀਂ ਤੇ ਨੂੰਹ ਘਰ ਵਿੱਚ ਨਹੀਂ ਲਿਆਉਣੀ, ਕੋਈ ਫਿਕਰ ਫਾਕਾ ਉਹਨੂੰ ਹੈ ਹੀ ਨਹੀਂ। ਤੇ ਜੋਗੀ ਦੇ ਦਰ ਤੇ ਜਦੋਂ ਮਨੁੱਖਤਾ ਗਈ ਵੀ ਤੂੰ ਹੀ ਦੱਸ ਦੇ ਰੱਬ ਦੇ ਘਰ ਦੀ ਕੋਈ ਗੱਲ, ਤੈਨੂੰ ਤਾਂ ਕੰਮ ਕਾਜ ਵੀ ਕੋਈ ਨਹੀਂ ਨਾ, ਤੂੰ ਹੀ ਰੱਬ ਦੇ ਘਰ ਦੀ ਕੋਈ ਗੱਲ ਦੱਸ ਦੇ। ਜੋਗੇ ਜੋਗਤ ਨਾ ਜਾਣੈ ਅੰਧ, ਉਹਨੇ ਕੀ ਕੀਤਾ, ਕੰਨਾਂ ਚ ਮੁੰਦਰਾ ਪਾ ਲਈਆਂ, ਜੜਾਵਾਂ ਵਧਾ ਲਈਆਂ, ਸਿਰ ਚ ਸਵਾਹ ਪਾ ਲਈ ਤੇ ਧਤੂਰਾ ਖਾ ਕੇ ਨਸ਼ੇ ਵਿੱਚ ਧੁੱਤ ਹੋ ਕੇ ਬਹਿ ਗਿਆ। ਉਹਨੇ ਵੀ ਰੱਬ ਦੇ ਘਰ ਦੀ ਕੋਈ ਗੱਲ ਨਹੀਂ ਸਮਝਾਈ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੋਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਕਹਿੰਦੇ ਤਿੰਨਾਂ ਨੇ ਮਨੁੱਖਤਾ ਦਾ ਉਜਾੜਾ ਪਾ ਕੇ ਰੱਖ ਦਿੱਤਾ। ਹਉ ਪਾਲ ਵਿਕੁੰਨੀ ਹੋਈ, ਤੇ ਮਨੁੱਖ ਦਾ ਹੁਣ ਵਿਲਕਰੀ ਹੈ, ਹੁਣ ਕੀ ਕਰੇ, ਅੰਧੇਰਾ ਰਾਹੋ ਨਾ ਕੋਈ। ਫਿਰ ਮਨੁੱਖਤਾ ਦੀ ਪੁਕਾਰ ਰੱਬ ਦੇ ਦਰ ਤੇ ਗਈ, ਮਨੁੱਖਤਾ ਦੀ ਪੁਕਾਰ ਰੱਬ ਦੇ ਦਰ ਤੇ ਗਈ। ਕਲਮਲ ਹੋਈ ਮੇਦਨੀ, ਅਰਦਾਸ ਕਰੈ ਲਿਵਲਾਏ, ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਤੇ ਇਹਨੂੰ ਭਾਈ ਗੁਰਦਾਸ ਨੇ ਵੀ ਕਿਹਾ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਮਨੁੱਖਤਾ ਦੀ ਪੁਕਾਰ ਰੱਬ ਦੇ ਘਰ ਤੇ ਗਈ, ਤੇ ਜੋ ਰੱਬ ਵੱਲੋਂ ਮਿਲਿਆ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਜੋ ਪਰਮਾਤਮਾ ਨੇ ਭੇਜਿਆ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਗੱਜ ਕੇ ਆਖੋ ਸਾਧਨਾ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਇਹਨੂੰ ਗੁਰੂ ਅਰਜਨ ਮਹਾਰਾਜ ਨੇ ਪਤਾ ਕੀ ਕਿਹਾ, ਕਹਿੰਦੇ ਬਲਿਓ ਚਿਰਾਗ, ਮਾਨੋ ਮਨੁੱਖਤਾ ਦਾ ਹਨੇਰਾ ਦੂਰ ਕਰਨ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਦੀਵਾ ਬਣ ਕੇ ਆ ਗਏ। ਕਿਉਂ ਜੀ? ਕਿਉਂਕਿ ਜਿਹੜਾ ਦੀਵਾ ਹੁੰਦਾ ਨਾ, ਉਹਦੀ ਜਾਤ ਪਾਤ ਕੋਈ ਨਹੀਂ ਹੁੰਦੀ ਦੀਵੇ ਦੀ, ਤੇ ਦੂਸਰਾ ਜਿਹੜਾ ਦੀਵਾ ਹੁੰਦਾ ਉਹਦੀ ਉਮਰ ਵੀ ਕੋਈ ਨਹੀਂ ਹੁੰਦੀ। ਇੱਕ ਦੀਵਾ ਅੱਜ ਜਗਿਆ, ਇੱਕ 10 ਸਾਲ ਪਹਿਲਾਂ ਤੋਂ ਜਗਦਾ ਆ ਰਿਹਾ, ਤੇ ਜਿਹੜਾ ਅੱਜ ਜਗਿਆ ਨਾ, ਉਹ ਵੀ ਉਹੋ ਜਿਹਾ ਪ੍ਰਗਾਸ ਕਰਦਾ, ਉਹੋ ਜਿਹਾ ਚਾਨਣਾ ਕਰਦਾ। ਦੀਵੇ ਦੀ ਜਾਤ ਪਾਤ ਕੋਈ ਨਹੀਂ ਹੁੰਦੀ, ਤੇ ਦੂਸਰਾ ਜਿਹੜਾ ਦੀਵਾ ਹੁੰਦਾ ਇਹਦੀ ਉਮਰ ਕੋਈ ਨਹੀਂ ਹੁੰਦੀ, ਤੇ ਤੀਸਰਾ ਜਿੱਥੇ ਸੂਰਜ ਦੀ ਰੌਸ਼ਨੀ ਨਹੀਂ ਪਹੁੰਚਦੀ, ਜਿੱਥੇ ਸੂਰਜ ਦੀਆਂ ਕਿਰਨਾਂ ਸੂਰਜ ਦੀ ਰੌਸ਼ਨੀ ਨਹੀਂ ਪਹੁੰਚਦੀ, ਉੱਥੇ ਦੀਵਾ ਪਹੁੰਚਦਾ, ਉੱਥੇ ਦੀਵਾ ਚਲਿਆ ਜਾਂਦਾ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕੱਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਾਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਇਹ ਕਾਰਨ ਸੀ, ਕੱਲ ਆਈ ਕੁੱਤੇ ਮੋਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਬ ਦੇ, ਉਲਟੀ ਵਾੜ ਖੇਤ ਕੋ ਖਾਈ। ਨਾ ਕਾਜੀ ਨਾ ਬ੍ਰਾਹਮਣ ਨਾ ਜੋਗੀ ਨਾ ਰਾਜੇ ਲੋਕ, ਇਹਨਾਂ ਨੇ ਕੀ ਕੀਤਾ, ਇਹ ਮਨੁੱਖਤਾ ਦਾ ਉਜਾੜਾ ਪਾਉਣ ਤੇ ਲੱਗੇ ਹੋਏ ਸੀ, ਇਹ ਕਾਰਨ ਬਣਿਆ, ਆ ਕਾਰਨ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਆਉਣ ਦਾ। ਤੇ ਹੁਣ ਜਦੋਂ ਉਹ ਆ ਗਏ 5 ਭੌਤਿਕ ਸਰੀਰ ਲੈ ਕੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਅਕਾਲ ਪੁਰਖ ਪਰਮਾਤਮਾ ਜਿਹਨੇ 5 ਤੱਤਾਂ ਤੋਂ ਸ੍ਰਿਸ਼ਟੀ ਰਚੀ ਹੈ ਨਾ, ਉਹਨੇ 5 ਤੱਤ ਇਕੱਠੇ ਕੀਤੇ ਤੇ ਸਾਡੇ ਸਾਹਮਣੇ ਸਰੂਪ ਲੈ ਕੇ ਆ ਗਿਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਪਰਵਰਿਓ ਕਹਿੰਦੇ ਨੇ ਜੋ ਜਾਗਤ ਦੇ ਵਿੱਚ ਛਾਇਆ ਪਿਆ, ਰਮਿਆ ਹੋਇਆ ਗੁਪਤ ਹੋ ਕੇ। ਨਿਰੰਕਾਰ ਜਿਹਦਾ ਆਕਾਰ ਕੋਈ ਨਹੀਂ, ਕੌਣ ਹੈ ਜੀ ਉਹ? ਅਕਾਲ ਪੁਰਖ ਪਰਮਾਤਮਾ, ਉਹਨੇ ਆਪਣਾ ਆਕਾਰ ਬਣਾ ਲਿਆ। ਨਿਰੰਕਾਰ ਆਕਾਰ ਜੋਤ ਜਗ ਮੰਡਲ करियो आकार क्यों बनाया ਇਹ ਮਨੁੱਖਤਾ ਨੂੰ ਗਿਆਨ ਦਾ ਚਾਨਣ ਦੇਣ ਵਾਸਤੇ ਮਨੁੱਖਤਾ ਨੂੰ ਸ਼ਾਂਤੀ ਦੇਣ ਵਾਸਤੇ ਮਨੁੱਖਤਾ ਨੂੰ ਧਰਵਾਸ ਦੇਣ ਵਾਸਤੇ ਵਹਿਮਾਂ ਭਰਮਾਂ ਪਖੰਡਾਂ ਤੋਂ ਰੂੜੀਵਾਦੀ ਸੋਚਾਂ ਤੋਂ ਪਰੇ ਕਰਨ ਵਾਸਤੇ ਰੱਬ ਦੇ ਘਰ ਨਾਲ ਜੋੜਨ ਵਾਸਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਏ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਇਹ ਕਾਰਨ ਸੀ ਗੁਰੂ ਮਹਾਰਾਜ ਦੇ ਆਉਣ ਦੇ ਤੇ ਹੁਣ ਦੇ ਅੱਗੇ ਘਟਨਾਵਾਂ ਆਪਾਂ ਥੋੜੀਆਂ ਜਿਹੀਆਂ ਘਟਨਾਵਾਂ ਇਤਿਹਾਸ ਦੇ ਵਿੱਚੋਂ ਸਾਂਝੀਆਂ ਕਰੀਏ ਜਦੋਂ 9 ਸਾਲ ਦੀ ਉਮਰ ਹੋ ਗਈ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਤਾਂ ਉਹ ਵਕਤ ਮਹਿਤਾ ਕਲਿਆਣ ਚੰਦ ਜੀ ਨੇ ਆਪਣੇ ਸ਼ਰੀਕੇ ਕਬੀਲੇ ਦੇ ਅੰਦਰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰ ਸੰਬੰਧੀਆਂ ਨੂੰ ਸੱਦੇ ਘੱਲ ਤੇ ਕਿ ਮੇਰੇ ਪੁੱਤਰ ਨਾਨਕ ਦੀ ਹੁਣ ਜਨੇਊ ਦੀ ਰਸਮ ਹੋਣੀ ਹੈ ਇਹਨੂੰ ਜਨੇਊ ਪਹਿਨਾਇਆ ਜਾਣਾ ਆਹ ਦਿਨ ਹੈ ਆਹ ਸਮੇਂ ਮਹੂਰਤ ਦੇਖ ਕੇ ਉਹ ਜਿਹੜਾ ਸਮਾਂ ਸੀ ਰੱਖਿਆ ਗਿਆ ਤੇ ਰੱਖਿਆ ਹੋਇਆ ਦਿਨ ਵੀ ਆ ਗਿਆ ਪੰਡਿਤ ਹਰਦਿਆਲ ਉਹ ਘਰ ਦੇ ਵਿੱਚ ਪਹੁੰਚਿਆ ਬੇਬੇ ਨਾਨਕੀ ਆਪਣੇ ਵੀਰ ਨੂੰ ਲੈ ਕੇ ਆਈ ਹੈ ਤੇ ਪੰਡਿਤ ਜੀ ਦੇ ਸਾਹਮਣੇ ਬਿਠਾਤਾ ਹੁਣ ਪੰਡਿਤ ਹਰਦਿਆਲ ਜਨੇਊ ਪਾਉਣ ਲੱਗੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਵੀ ਕੀ ਕਰਨ ਲੱਗੇ ਹੋ ਕਹਿੰਦੇ ਜਨੇਊ ਪਵਾਉਣਾ ਅੱਛਾ ਠੀਕ ਹੈ ਜਨੇਊ ਤਾਂ ਪਵਾਉਣਾ ਪਰ ਜੋ ਵੀ ਮੈਂ ਕੰਮ ਕਰਦਾ ਨਾ ਮੈਂ ਪਹਿਲਾਂ ਉਹਦੀ ਵਿਚਾਰ ਕਰਦਾ ਉਹ ਕੰਮ ਤੇ ਵਿਚਾਰ ਕਰਦਾ ਵਿਚਾਰ ਕਰਕੇ ਮੈਂ ਉਹ ਕਾਰਜ ਕਰਦਾ ਜਦੋਂ ਪਿਤਾ ਜੀ ਨੇ ਮੈਨੂੰ ਪੜ੍ਹਨ ਵਾਸਤੇ ਪਾਇਆ ਸੀ 3 ਉਸਤਾਦਾਂ ਦਾ ਜ਼ਿਕਰ ਆਉਂਦਾ ਪੰਡਿਤ ਗੋਪਾਲ ਦਾਸ ਪੰਡਿਤ ਬ੍ਰਿਜਨਾਥ ਤੇ ਮੌਲਵੀ ਕੁਤਬਦੀਨ ਇਹਨਾਂ ਦੇ ਕੋਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਪੜ੍ਹਨ ਵਾਸਤੇ ਭੇਜਿਆ ਔਰ ਸਤਿਗੁਰੂ ਜੀ ਨੇ ਉਹ 3 ਉਸਤਾਦਾਂ ਨੂੰ ਇੱਕ ਗੱਲ ਕਹੀ ਸੀ ਕਿ ਵਿਦਿਆ ਦਾ ਮਨੋਰਥ ਕੀ ਹੈ ਗਿਆਨ ਦਾ ਮਨੋਰਥ ਕੀ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਦੋਂ ਕੁਤਬਦੀਨ ਮੌਲਵੀ ਪੜ੍ਹਾਉਂਦਾ ਹੈ ਨਾ ਕਹਿੰਦਾ ਨਾਨਕ ਜੀ ਕਹੋ ਅਲਫ ਫਾਰਸੀ ਵਿੱਚ ਅਲਫ ਕਹਿੰਦੇ ਨੇ 1 ਨੂੰ ਬੇ ਕਹਿੰਦੇ ਨੇ 2 ਨੂੰ ਤੇ ਸਤਿਗੁਰ ਬੋਲੇ ਕਹਿੰਦੇ ਮੌਲਵੀ ਜੀ ਵੀ 1 ਕੀ ਹੁੰਦਾ ਅੱਜ ਤੱਕ ਆਪਾਂ ਵੀ ਪੜ੍ਹੇ ਨੇ ਨਾ ਅੰਕੜੇ ਪਰ ਇੱਥੇ ਵਿਚਾਰ ਦੇ ਰਹੇ ਨੇ ਪਾਤਸ਼ਾਹ ਕਹਿੰਦੇ 1 ਕੀ ਹੁੰਦਾ ਕਹਿੰਦੇ 1 ਅੱਲਾ ਹੁੰਦਾ 1 ਖੁਦਾ ਹੁੰਦਾ ਅਲਫ ਬੇ ਹਮ ਕੋ ਲਿਖ ਦੀਨਾ ਅਲਫ ਕਾ ਭੇਦ ਨਾ ਕਬ ਹੂੰ ਚੀਨਾ ਅੱਜ ਤੱਕ ਆਪਾਂ 1 ਦੀ ਗੱਲ ਅਲਫ ਦੀ ਗੱਲ ਕਰਦੇ ਤਾਂ ਆਇਆ ਪਰ ਇਹਦਾ ਅਰਥ ਨਹੀਂ ਸਮਝਿਆ 1 ਪਰਮਾਤਮਾ ਹੁੰਦਾ ਕਹਿੰਦੇ ਪੰਡਿਤ ਜੀ ਜਦੋਂ ਵੀ ਮੈਂ ਵਿਦਿਆ ਪੜ੍ਹਨ ਵਾਸਤੇ ਗਿਆ ਪਹਿਲਾਂ ਮੈਂ ਵਿਚਾਰ ਕੀਤੀ ਹਰੇਕ ਉਸਤਾਦ ਦੇ ਨਾਲ ਤੇ ਤੁਹਾਡੇ ਨਾਲ ਵੀ ਵਿਚਾਰ ਹੋਣੀ ਹੈ ਤੇ ਮੈਨੂੰ ਐਂ ਦੱਸੋ ਵੀ ਜਿਹੜਾ ਤੁਸੀਂ ਆ ਜਨੇਊ ਪਾਇਆ ਹੋਇਆ ਤੁਹਾਡੇ ਇਹ ਕਾਹਦਾ ਕਹਿੰਦਾ ਵੀ ਇਹ ਜਨੇਊ ਹੈ ਕਪਾਹ ਦਾ ਅੱਛਾ ਹੋਰ ਵੀ ਜਨੇਊ ਹੁੰਦਾ ਕਹਿੰਦਾ ਹਾਂ ਜਿਹੜਾ ਖੱਤਰੀ ਦੇ ਜਨੇਊ ਹੁੰਦਾ ਇਹ ਸੰਨ ਦਾ ਹੁੰਦਾ ਮੰਜੇ ਦੀ ਰੱਸੀ ਦਾ ਤੇ ਜਿਹੜਾ ਵੈਸ਼ ਦੇ ਜਨੇਊ ਪਾਇਆ ਜਾਂਦਾ ਇਹ ਹੁੰਦਾ ਭੇਡ ਦੀ ਉੱਨ ਦਾ ਕਹਿੰਦੇ ਪੰਡਿਤ ਜੀ ਵੀ ਜਨੇਊ ਕੋਈ ਹੋਰ ਵੀ ਪਵਾ ਸਕਦਾ ਤੁਹਾਡੇ ਤੋਂ ਬਿਨਾਂ ਕਹਿੰਦੇ ਨਹੀਂ ਇਹ ਪਿਤਾ ਪੁਰਖੀ ਅਧਿਕਾਰ ਮੇਰੇ ਕੋਲ ਹੀ ਹੈ ਜਨੇਊ ਮੈਂ ਹੀ ਪਵਾ ਸਕਦਾ ਨਾ ਖੱਤਰੀ ਪਵਾ ਸਕਦਾ ਨਾ ਵੈਸ਼ ਪਵਾ ਸਕਦਾ ਕਹਿੰਦੇ ਪੰਡਿਤ ਜੀ ਤੀਸਰਾ ਸਵਾਲ ਹੈ ਵੀ ਮੇਰੀ ਵੱਡੀ ਭੈਣ ਮੇਰੇ ਤੋਂ 5 ਸਾਲ ਵੱਡੀ ਹੈ ਮੇਰਾ ਪਿਆਰ ਬਹੁਤ ਹੈ ਉਹਦੇ ਨਾਲ ਵੀ ਐਂ ਕਰੋ ਵੀ ਇਹ ਜਨੇਊ ਪਹਿਲਾਂ ਉਹਦੇ ਪਵਾ ਦਿਓ ਪੰਡਿਤ ਜੀ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਨਾ ਸੂਦਰ ਵਾਸਤੇ ਨਾ ਇਸਤਰੀ ਵਾਸਤੇ ਕੋਈ ਜਨੇਊ ਨਹੀਂ ਬਣਿਆ ਤਾਂ ਉਹ ਵਕਤ ਫਿਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੋਲੇ ਕਹਿੰਦੇ ਪੰਡਿਤ ਜੀ ਤੇਰਾ ਜਿਹੜਾ ਜਨੇਊ ਹੈ ਨਾ ਇਹ ਤਾਂ ਬਾਜ਼ਾਰ ਦਾ ਜਨੇਊ ਹੈ ਇਹ ਬਾਜ਼ਾਰ ਚੋਂ ਖਰੀਦ ਲਾਇਆ ਤੂੰ ਚੌਕੜ ਮੁੱਲ ਅਨਾਇਆ बह चौकै पाया, सिखा कन चढ़ाइया गुर ब्राह्मण थिया। फेर तू अपने आप नू गुरु कहाउणा सिखिया दन्ना, ते जेड़ा तेरा जनेऊ है ना तो वंडियां पा रहा है। इस्त्री मर्द विच बंदियां पा रहा है, फिर जातां पातां विच वंड रहा है। जनेऊ तां मेरे पा, पर ओ जनेऊ पा जिहो जिहा मैनू चाहीदा। कहिंदे ओ किहड़ा? दया कपा संतोख सूत जात गंढी सात वट, एहो जनेऊ जी का हई तां पांडे कत। जे तेरे कोल ए है, आ जनेऊ जिंद दा जनेऊ है ना तेरे कोल, तां ए मेरे पावे। तां उथे पंडित हरदयाल ने हाथ जोड़दे कहिंदा जी ए जनेऊ तां मेरे कोल है नहीं। ओदे कोल केवल बाजार दा जनेऊ है, पर गुरु नानक देव सच्चे पातशाह जेड़े जनेऊ दी गल करदे ने ओह किरदार दा जनेऊ है, किरदार दा। सतगुरु जी धार्मिक चिन्हां दे खिलाफ नहीं, नहीं कहिंदे चिन्ह तां पा, पर ओह चिन्हां दे विच कोई सिखिया होवे। जे सिख नूं पंज ककार दते आ ना, इह पंज ककारां दी सिखिया है। सिख दे दो रूप ने, बाहरों इहनूं बाणा दित्ता पंज ककारी, ते अंदर इहदे बाणी रखी। बेनती कर दवां, जदों कोई नवजात बच्चा असीं वेखदे आं ना, बच्चा जन्म लैंदा है, तां पहलां की वेख्या जांदा कि इहदा शरीर ठीक है, इहदे अंग पूरे ने। जे अंग पूरे ने कि इहदे सवास सही चलदे ने, ते जे सवास सही चलदे ने अंग पूरे नहीं, फिर आपां की कहने आ कि बच्चे ने जन्म तां लिया पर अंगहीन है। बच्चे ने जन्म लिया है पर अंगहीन है, पर जे अंग पूरे होण सवास ना चलदे होण फिर की कहने आ कि अंग तां पूरे ने पर बच्चा मुरदा है। सिख दे भी दो रूप ने, अंदरला ते बाहरला। जे सिख दे अंदर बाणी नहीं, ककार है, बाणी नहीं है, गुरबाणी दी विचार नहीं है, गुरु दे उपदेश ते नहीं तुरदा, केवल ककार धारण कर ले, माफ करना, उहदे कोल अंग तां है पर अंदरों मुरदा है। पर जे अंदर बाणी तां है पर बाहरों ककार नहीं है, तां फिर की कहांगे? फिर की कहांगे कि हां जी जिंद जान तां है पर अंग पूरे नहीं है, अंग नहीं पूरे। ते गुरु नानक महाराज ने की कहा कि जनेऊ दी घटना तो की सिख्या मिलदी है। उस दिन धर्म दी दुनिया विच बहुत बड़ा विस्फोट होया सी, जिस दिन पंडित हरदयाल नूं गुरु नानक महाराज ने कहा सी, पंडित जी ये जनेऊ तो पहला मेरे कुछ सवाल ने, तुहानूं उत्तर देने पैणे आ पहला, फिर मैं पावांगा। ये वह दिन सी जिस दिन गुरु नानक दे घर दे विचों ब्राह्मणवादी सोच दा बिस्तरा गोल कीता गया। कहा गया पंडित जी मेरा सिख तुहानू पुछ के कोई भी काम नहीं करेगा, तुहानू पुछ के कोई भी काम नहीं करेगा। तीसरा, मेरे सिख दा गुरु कोई देहधारी नहीं होवेगा। चौथा, तेरा जनेऊ तां वंडियां पा रहा है पर मेरे घर विच जिहड़े धर्म दे चिन्ह होणगे ओह वंडी नहीं पाउणगे, ओह वंडी नहीं पाउणगे। जिहड़े पंज ककार सिख लई जरूरी ने ओही सिख बीबी लई जरूरी ने, वंडी कोई नहीं। एक वाटी विच अमृत संचार हो रहा है, ये जनेऊ तो सिख्या दत्ती। ते फिर सुल्तानपुर दी धरती ते ना धन साहब श्री गुरु नानक देव सच्चे पातशाह जदों पहुंचदे ने, साखियां बहुत वारी सुनिया, आपां तां केवल एक पंछी झात पाउणी है, विचों गुरु महाराज दे सिद्धांत लभने ने, विचार लभनी है कि सानू सुनेहा की दिता। मोदी खाने ते बह के सतगुरु जी ने नौकरी कीती। एक दिन गुरु महाराज ने बेई नदी विच प्रवेश किया, तीन दिन हो गए बाहर नहीं आए, रौला पै गया। आपो अपनी मत दे अनुसार कोई कह रहा कहने जी मोदी खाने च घाटा पाता इन्हें, पहला जेड़ा भी आउंदा सी बस झोलियां भर भर के भेजी जांदा सी, हिसाब किताब कोई नहीं रखिया, ਘਾਟਾ ਪੈ ਗਿਆ ਤੇ ਹੁਣ ਆਪਣੇ ਤੋਂ ਦੂਰ ਹੋ ਗਿਆ ਉਹ। ਕਈ ਕਹਿੰਦੇ ਸੀ ਡੁੱਬ ਗਿਆ, ਕਈ ਜਾਲ ਚੱਕੀ ਫਿਰਦੇ ਸੀ ਲੱਭੋ, ਪਰ ਇੱਕ ਸੀ ਬੇਬੇ ਨਾਨਕੀ ਜਿਹਦਾ ਭਰੋਸਾ ਨਹੀਂ ਡੋਲਿਆ। ਜਿਹਦਾ ਭਰੋਸਾ ਨਹੀਂ ਡੋਲਿਆ ਤਾਂ ਉਹ ਵਕਤ ਬੇਬੇ ਨਾਨਕੀ ਕਹਿੰਦੀ ਸੀ ਮੇਰਾ ਭਰਾ ਉਹ ਹੈ ਜਿਹੜਾ ਡੁੱਬਦਿਆਂ ਨੂੰ ਤਾਰਨ ਵਾਲਾ ਹੈ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਗਤ ਮੋਹਿ ਤਾਰੈ। ਉਹ ਕਿੱਥੇ ਸੀ ਪੜੋ ਭਾਈ ਗੁਰਦਾਸ, ਉਥੋਂ ਪਤਾ ਲੱਗਦਾ ਨਾ ਵੀ ਬਾਬਾ ਨਾਨਕ ਕਿੱਥੇ ਸੀ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰਸਿਓ ਬਣ ਆਈ, ਬਾਬਾ ਦੇਖੈ ਧਿਆਨ ਧਰ ਜਲ ਦੀ ਸਭ ਪ੍ਰਿਥਵੀ ਦਿਸ ਆਈ, ਬਾਜਹੋ ਗੁਰੂ ਗਵਾਰ ਹੈ 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 ਕਰਦੀ ਫਿਰੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰ ਤੋਂ ਲੁਕਾਈ, ਬੇਈ ਨਦੀ ਵਿੱਚੋਂ ਨਿਕਲੇ ਜਾ ਕੇ ਸ਼ਮਸ਼ਾਨ ਭੂਮੀ ਵਿੱਚ ਬਹਿ ਗਏ। ਫੇਰ ਵੀ ਗੱਲ ਚੱਲ ਪਈ, ਕਹਿੰਦੇ ਜੀ ਕੋਈ ਆਤਮਾ ਚਿੰਬੜੀ ਲੱਗਦੀ ਹੈ, ਕੋਈ ਇਲਾਜ ਕਰਾਓ। ਹੁਣ ਆਏ ਗੁਰੂ ਨਾਨਕ ਮਹਾਰਾਜ ਕੋਲ, ਤੁਸੀਂ ਇੱਥੇ ਕਾਹਤੋਂ ਬੈਠੇ ਹੋ, ਇੱਥੇ ਕਾਹਤੋਂ ਬੈਠੇ ਹੋ। ਗੁਰੂ ਮਹਾਰਾਜ ਕਹਿਣ ਲੱਗੇ ਜੇ ਰੱਬ ਦੇ ਘਰ ਦੀ ਯਾਤਰਾ ਸ਼ੁਰੂ ਕਰਨੀ ਹੈ ਨਾ ਤਾਂ ਮੌਤ ਦੀ ਯਾਦ ਤੋਂ ਸ਼ੁਰੂ ਹੁੰਦੀ ਹੈ। ਜੋ ਤੋ ਪ੍ਰੇਮ ਖੇਲਣ ਘਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਾਓ ਆਓ ਹਮਾਰੇ ਪਾਸ। ਉਹਨਾਂ ਨੇ ਵਚਨ ਕੀਤਾ ਨਾ ਕੋਈ ਹਿੰਦੂ ਨਾ ਮੁਸਲਮਾਨ, ਆਪਣੇ ਆਪ ਨੂੰ ਧਰਮੀ ਸਾਰੇ ਕਹਾ ਰਹੇ ਨੇ ਪਰ ਨਾ ਕੋਈ ਸੱਚਾ ਹਿੰਦੂ ਲੱਭ ਰਿਹਾ ਨਾ ਕੋਈ ਸੱਚਾ ਮੁਸਲਮਾਨ ਲੱਭ ਰਿਹਾ। ਉਹ ਵਕਤ ਭਾਈ ਮਰਦਾਨੇ ਨੂੰ ਭੇਜਿਆ, ਜਾ ਭੈਰੂਆਣਾ ਨਗਰ ਵਿੱਚੋਂ ਭਾਈ ਫਰੰਦੇ ਤੋਂ ਰਬਾਬ ਲੈ ਕੇ ਆ, ਬੇਬੇ ਨਾਨਕੀ ਤੋਂ ਪੈਸੇ ਲਏ, ਭਾਈ ਮਰਦਾਨੇ ਦੀ ਹਥੇਲੀ ਤੇ ਰੱਖ ਦੇ, ਮਰਦਾਨੇ ਆ ਚਲਾ ਜਾ ਲੈ ਕੇ ਆ, ਜਿੰਨੀ ਭੇਟਾ ਮੰਗੇ ਦੇ ਦੀ। ਹੁਣ ਭਾਈ ਫਰੰਦੇ ਕੋਲ ਜਦੋਂ ਪਹੁੰਚਦੇ ਭਾਈ ਮਰਦਾਨਾ, ਭਾਈ ਫਰੰਦਾ ਪੁੱਛਦਾ ਕਹਿੰਦਾ ਮਰਦਾਨੇ ਆ ਵੀ ਭੇਟਾ ਲੈ ਕੇ ਆਇਆ। ਹੁਣ ਭਾਈ ਮਰਦਾਨਾ ਸੋਚਦਾ ਕਿ ਮੈਨੂੰ ਤਾਂ ਇੰਜ ਸੀ ਵੀ ਬੜਾ ਸਬਰ ਸੰਤੋਖ ਵਾਲਾ ਹੋਊ ਭਾਈ ਫਰੰਦਾ ਜਿਹਦੇ ਕੋਲ ਵਿਸ਼ੇਸ਼ ਕਰਕੇ ਭੇਜਿਆ ਗੁਰੂ ਨਾਨਕ ਮਹਾਰਾਜ, ਇਹ ਭੇਟਾ ਮੰਗਦਾ ਪੈਸੇ ਮੰਗਦਾ। ਕਹਿੰਦਾ ਹਾਂ ਮੈਂ ਭੇਟਾ ਲੈ ਕੇ ਆ, ਦੱਸ ਕਿੰਨੇ ਚਾਹੀਦੇ, ਇੱਕ ਦਮੜਾ ਦੋ ਤਿੰਨ ਚਾਰ। ਕਹਿੰਦੇ ਨਹੀਂ ਬਸ ਕੁਝ ਨਹੀਂ ਚਾਹੀਦਾ, ਇਹਦੀ ਭੇਟਾ ਇੱਕੋ ਹੀ ਹੈ ਮਰਦਾਨੇ ਆ, ਰਬਾਬ ਲੈ ਜਾ। ਪਰ ਇਹ ਰਬਾਬ, ਆਹ ਰਬਾਬ ਜਿਹੜੀ ਮੈਂ ਦੇਣ ਲੱਗਿਆ ਨਾ, ਇਹ ਰਬਾਬ ਪਰਮਾਤਮਾ ਦੀ ਵਡਿਆਈ ਵਿੱਚ ਵੱਜੇ ਤੇ ਗੁਰੂ ਨਾਨਕ ਦੀ ਹਜ਼ੂਰੀ ਚ ਵੱਜੇ। ਸਿਧਾਂਤ ਕੀ ਦ੍ਰਿੜ ਕਰਾਇਆ, ਆਹ ਜਿਹੜੀਆਂ ਗੁਰੂ ਘਰ ਦੀਆਂ ਸਟੇਜਾਂ ਨੇ ਨਾ ਜਿਨ੍ਹਾਂ ਤੇ ਸੰਗਤ ਜੀ ਤੁਸੀਂ ਸਾਨੂੰ ਬਿਠਾਇਆ, ਆਹ ਸਟੇਜਾਂ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਆਹ ਸਟੇਜਾਂ ਦੀ। ਇਹ ਸਟੇਜ ਦੇ ਨਿਯਮ ਕਿੱਥੇ ਬੰਨੇ, ਭਾਈ ਫਰੰਦੇ ਦੇ ਘਰ ਵਿੱਚ, ਭਾਈ ਮਰਦਾਨੇ ਦੇ ਸਨਮੁੱਖ ਉਹਨਾਂ ਦੀ ਵਾਰਤਾਲਾਪ ਹੋ ਰਹੀ ਹੈ ਕਿ ਇਹ ਰਬਾਬ ਕੇਵਲ ਗੁਰੂ ਦੀ ਪਰਮਾਤਮਾ ਦੀ ਵਡਿਆਈ ਵਿੱਚ ਵੱਜੇ। ਆ ਗੁਰੂ ਘਰ ਦੀਆਂ ਸਟੇਜਾਂ ਤੋਂ ਕੇਵਲ ਤੇ ਕੇਵਲ ਵਡਿਆਈ ਗੁਰੂ ਦੀ ਹੋ ਸਕਦੀ ਹੈ, ਕੇਵਲ ਤੇ ਕੇਵਲ ਵਡਿਆਈ ਪਰਮਾਤਮਾ ਦੀ ਹੋ ਸਕਦੀ ਹੈ, ਇੱਥੇ ਕਿਸੇ ਮਨੁੱਖ ਦੀ ਵਡਿਆਈ ਨਹੀਂ ਹੋ ਸਕਦੀ। ਗੁਰੂ ਦੀ ਵਡਿਆਈ, ਪਰਮਾਤਮਾ ਦੀ ਵਡਿਆਈ। ਹੁਣ ਸੁਲਤਾਨਪੁਰ ਲੋਧੀ ਤੋਂ ਚੱਲੇ ਨੇ, ਹੁਣ ਸੁਲਤਾਨਪੁਰ ਨੇ ਸਾਨੂੰ ਕੀ ਦਿੱਤਾ, ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤ ਵੇਲਾ ਸ਼ੁਰੂ ਹੋਇਆ। ਇੱਥੇ ਵੇਈ ਨਦੀ ਦੀ ਟੁੱਬੀ ਦਾ ਜ਼ਿਕਰ ਹੈ, ਜਿਹੜਾ ਆਪਣੇ ਅੰਦਰ ਟੁੱਬੀ ਲਾ ਲੈਂਦਾ ਉਹ ਕਹਿੰਦਾ ਨਾ ਕੋਈ ਹਿੰਦੂ ਨਾ ਮੁਸਲਮਾਨ, ਅਸੀਂ ਸਾਰੇ ਇੱਕ ਹਾਂ, ਸਾਡੇ ਚ ਕੋਈ ਝਗੜਾ ਨਹੀਂ, ਮਾਨਸ ਕੀ ਜਾਤ ਸਵੈ ਇੱਕ ਹੈ ਪਹਿਚਾਣਵੋ। ਇੱਥੇ ਸ਼ਬਦ ਤੇ ਰਬਾਬ ਦਾ ਸੰਗਮ ਹੋਇਆ ਸੁਲਤਾਨਪੁਰ ਦੀ ਧਰਤੀ ਤੇ, ਆਪਸੀ ਮੇਲ ਹੋਇਆ, ਇੱਥੋਂ ਸਿੱਖ ਸੁਲਤਾਨ ਬਣਿਆ, ਇੱਥੋਂ ਸਿੱਖ ਬਾਦਸ਼ਾਹ ਬਣਿਆ। ਕਿਉਂ ਜੀ? ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਿੱਖ ਦੀ ਝੋਲੀ ਵਿੱਚ ਸ਼ਬਦ ਪਾਇਆ, ਬਾਣੀ ਪਾਈ, ਕੀਰਤਨ ਪਾਇਆ, ਤੇ ਸਿੱਖ ਸਿੱਖ ਨੂੰ ਸੁਲਤਾਨ ਬਣਾਤਾ, ਸਿੱਖ ਨੂੰ ਬਾਦਸ਼ਾਹ ਬਣਾਤਾ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਹੁਣ ਇਹ ਧਰਤੀ ਤੋਂ ਚੱਲੇ, ਜਦੋਂ ਚੱਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਨਹੀਂ ਵੇਖਿਆ ਕਿ ਮੀਂਹ ਪੈ ਰਿਹਾ, ਝੱਖੜ ਚੱਲਦਾ, ਸਾਹਮਣੇ ਦਰਿਆ ਹੈ, ਪਰਬਤ ਹੈ, ਜੰਗਲ ਬੀਆਬਾਨ ਹੈ, ਸਾਹਮਣੇ ਕੋਈ ਬਾਬਰ ਵਰਗਾ ਜਾਵਰ ਹੈ, ਕੋਈ ਮੌਲਵੀ ਹੈ, ਕੋਈ ਪੰਡਿਤ ਹੈ, ਕੋਈ ਮਲਾਣਾ, ਨਹੀਂ ਰੋਕੇ। ਇੱਕ ਦਿਨ ਭਾਈ ਮਰਦਾਨਾ ਕਹਿਣ ਲੱਗਿਆ ਪਾਤਸ਼ਾਹ ਵੀ ਜਦੋਂ ਦੇ ਘਰ ਤੋਂ ਚੱਲਿਆ ਨਾ, ਤੁਸੀਂ ਰੁਕੀ ਕਦੇ ਨੀ, ਚੱਲੀ ਜਾਂਦੇ ਹੋ ਤਾਂ ਸਬੱਬ ਕੀ ਬਣਿਆ? ਸਾਹਮਣੇ ਇੱਕ ਮਨੁੱਖ ਤੁਰਿਆ ਆ ਰਿਹਾ, ਉਹਦੇ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਪਾਇਆ ਤੇ ਉਹਦੇ ਮੋਢੇ ਵਿੱਚ ਇੱਕ ਲੰਮਾ ਜਿਹਾ ਝੋਲਾ ਲਮਕਦਾ। ਕਹਿੰਦੇ ਮਰਦਾਨੇ ਮੈਨੂੰ ਆਏ ਦੱਸ ਵੀ ਆਹ ਕੌਣ ਆ ਰਿਹਾ? ਕਹਿੰਦਾ ਪਾਤਸ਼ਾਹ ਵੀ ਇਹ ਡਾਕੀ ਹੈ, ਬੁੱਤੀਆਂ ਦੇਣ ਵਾਲਾ, ਸੁਨੇਹੇ ਦੇਣ ਵਾਲਾ, ਪੋਸਟਮੈਨ। ਕਹਿੰਦੇ ਇਹਦਾ ਕੰਮ ਕੀ ਹੈ? ਜੀ ਇਹਦਾ ਕੰਮ ਹੈ ਸੁਨੇਹੇ ਦੇਣੇ। ਕਹਿੰਦੇ ਘਰੇ ਟਿਕ ਕੇ ਕਿਉਂ ਨਹੀਂ ਬਹਿੰਦਾ? ਇਹ ਬਹਿੰਦਾ ਕਿਉਂ ਨਹੀਂ ਟਿਕ ਕੇ? ਇਹਨੂੰ ਕੀ ਲੋੜ ਹੈ ਸੁਨੇਹੇ ਦੇਣ ਦੀ? ਕਹਿੰਦਾ ਜੀ ਨਹੀਂ, ਇਹਦੀ ਡਿਊਟੀ ਬਹੁਤ ਸਖਤ ਹੈ, ਇਹਨੇ ਤਾਂ ਸੁਨੇਹਾ ਦੇਣਾ, ਚਿੱਠੀ ਦੇਣੀ ਹੈ, ਭਰਾ ਦੀ ਚਿੱਠੀ ਭਰਾ ਨੂੰ ਦੇਣੀ ਹੈ, ਫਿਰ ਪੁੱਤ ਦੀ ਚਿੱਠੀ ਪਿਓ ਨੂੰ ਦੇਣੀ ਹੈ, ਮਿੱਤਰ ਦੀ ਚਿੱਠੀ ਮਿੱਤਰ ਨੂੰ ਦੇਣੀ ਹੈ, ਇਹ ਕਦੇ ਰੁਕੇ ਨਹੀਂ ਸਕਦਾ। ਕਹਿੰਦੇ ਮਰਦਾਨਿਆਂ ਬਸ ਆਹੀ ਗੱਲ ਹੈ, ਮੈਂ ਤਾਂ ਪਰਮਾਤਮਾ ਦਾ ਸੁਨੇਹਾ ਲੈ ਕੇ ਚੱਲਿਆ, ਉਹਦੇ ਘਰ ਦੀ ਬਾਤ ਲੈ ਕੇ ਚੱਲਿਆ, ਉਹਦੇ ਘਰ ਦਾ ਖਜ਼ਾਨਾ ਲੈ ਕੇ ਚੱਲਿਆ, ਤੇ ਮੈਂ ਤਾਂ ਮਨੁੱਖਤਾ ਨੂੰ ਵੰਡਣ ਵਾਸਤੇ ਚੱਲਿਆ, ਤੇ ਮੈਂ ਵੀ ਰੁਕ ਨਹੀਂ ਸਕਦਾ, ਮੈਂ ਵੀ ਰੁਕ ਨਹੀਂ ਸਕਦਾ। ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹ ਹਿੰਦੂ ਤੀਰਥਾਂ ਤੇ ਵੀ ਗਏ, ਪਰ ਕਾਹਦੇ ਲਈ? ਇਸ਼ਨਾਨ ਕਰਨ ਨਹੀਂ ਗਏ। ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ, ਲੁਕਾਈ ਦੇ ਉਧਾਰ ਵਾਸਤੇ। ਜੇ ਹਰਿਦੁਆਰ ਗਏ ਤੇ ਉੱਥੇ ਦੇ ਪਾਂਡੇ ਪਾਣੀ ਦੇ ਰਹੇ ਨੇ ਸੂਰਜ ਨੂੰ, ਕਹਿੰਦੇ ਕੀ ਕਰਦੇ ਹੋ ਜੀ? ਆਪਣੇ ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ। ਤਾਂ ਸਤਿਗੁਰਾਂ ਨੇ ਉਹਨਾਂ ਵੱਲ ਪਿੱਠ ਕਰ ਲਈ, ਉਹ ਪੂਰਬ ਵੱਲ ਪਾਣੀ ਦੇ ਰਹੇ ਨੇ, ਸੂਰਜ ਦੀ ਟਿੱਕੀ ਨਿਕਲੀ ਹੈ, ਪਹੁ ਫਟਾਲਾ ਹੋਇਆ, ਪਹਿਲੀਆਂ ਕਿਰਨਾਂ ਆ ਰਹੀਆਂ ਨੇ, ਤੇ ਉਹ ਪਾਣੀ ਦੇਣ ਲੱਗ ਗਏ। ਸਤਿਗੁਰੂ ਜੀ ਨੇ ਪਿੱਠ ਕਰਕੇ ਪੱਛਮ ਦੀ ਦਿਸ਼ਾ ਵੱਲ ਪਾਣੀ ਦੇਣਾ ਸ਼ੁਰੂ ਕਰਤਾ। ਉਹ ਪਾਂਡੇ ਪੁੱਛਦੇ ਨੇ, ਕਹਿੰਦੇ ਵੀ ਤੁਸੀਂ ਕੌਣ ਹੋ? ਲੱਗਦਾ ਇਉਂ ਕਿ ਮੁਸਲਮਾਨ ਨਾ ਹੋਵੇ, ਕਿਉਂਕਿ ਝਗੜੇ ਸੀ ਨਾ ਉਹ ਵਕਤ। ਭਾਈ ਗੁਰਦਾਸ ਨੇ ਕਿਹਾ, ਖੈ ਮਰਦੇ ਬਾਹਮਣ ਮੌਲਾ ਨੇ, ਵਾਪਸ ਵਿੱਚ ਝਗੜਾ ਬਹੁਤ ਸੀ, ਕਿਤੇ ਕੋਈ ਮੁਸਲਮਾਨ ਨਾ ਆ ਗਿਆ ਹੋਵੇ ਸਾਡੀ ਮਰਿਆਦਾ ਭੰਗ ਕਰਨ ਵਾਸਤੇ। ਕੌਣ ਹੈ? ਭਾਈ ਮਰਦਾਨਾ ਬੋਲਿਆ, ਇਹ ਮੇਰੇ ਗੁਰੂ ਨੇ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਅੱਛਾ ਕੀ ਕਰਦੇ ਹੋ? ਪਾਤਸ਼ਾਹ ਕਹਿਣ ਲੱਗੇ ਵੀ ਜਦੋਂ ਮੈਂ ਆਇਆ ਸੀ ਨਾ ਆਪਣੇ ਪਿੰਡ ਤੋਂ, ਆਪਣੇ ਨਗਰ ਤੋਂ, ਤਲਵੰਡੀ ਤੋਂ ਚੱਲਿਆ, ਮੈਂ ਖੇਤੀ ਬੀਜ ਕੇ ਆਇਆ ਸੀ, ਤੇ ਮੇਰੇ ਪਿਤਾ ਨੇ, ਬਜ਼ੁਰਗ, ਉਹਨਾਂ ਨੇ ਪਾਣੀ ਨਹੀਂ ਦਿੱਤਾ, ਤੇ ਮੈਂ ਆਪਣੀ ਖੇਤੀ ਨੂੰ ਪਾਣੀ ਦੇ ਰਿਹਾ। ਉਹ ਸਾਰੀ ਹੱਸਣ ਲੱਗ ਗਏ। ਗੁਰੂ ਮਹਾਰਾਜ ਜੀ ਦੀ ਵਿਚਾਰ ਤੇ ਨਾ, ਜਦੋਂ ਆਹ ਬਾਤ ਕਹੀ ਸਾਰੀ ਹੱਸਣ ਲੱਗ ਗਏ। ਪਾਤਸ਼ਾਹ ਜੀ ਕਹਿੰਦੇ, ਤੁਸੀਂ ਹੱਸਦੇ ਕਾਹਤੋਂ? ਤੁਸੀਂ ਹੱਸਦੇ ਕਾਹਤੋਂ? ਕਹਿੰਦੇ ਤੇਰੀ ਗੱਲ ਤੇ ਹੱਸਦੇ ਆ, ਇਹ ਪਾਣੀ ਕਿਵੇਂ ਪਹੁੰਚ ਜੂ? ਮਹਾਰਾਜ ਕਹਿੰਦੇ, ਮੇਰਾ ਜਿਹੜਾ ਨਗਰ ਹੈ ਨਾ ਆ ਹਰਿਦੁਆਰ ਤੋਂ, ਇਹ ਸਿਰਫ 400-500 ਮੀਲ ਹੈ, ਪਰ ਜਿਹੜੇ ਸੂਰਜ ਨੂੰ ਤੁਸੀਂ ਪਾਣੀ ਦੇ ਰਹੇ ਹੋ ਇਹ 900 ਕਰੋੜ ਮੀਲ ਹੈ, ਵੀ ਤੁਹਾਡਾ ਪਾਣੀ ਕਿਵੇਂ ਪਹੁੰਚ ਜੂ ਜੇ ਮੇਰਾ ਨਹੀਂ ਪਹੁੰਚ ਸਕਦਾ? ਹੱਥ ਜੁੜ ਗਏ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੁਆ, ਵੀ ਹਾਂ ਗੱਲ ਵਿੱਚ ਤੱਥਤਾ ਹੈ। ਹੱਥ ਜੁੜ ਗਏ, ਗੁਰੂ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦ੍ਰਿੜ ਕਰਾਇਆ। ਜੇ ਸਿੱਧ ਯੋਗੀ ਮਿਲੇ, ਉਹਨਾਂ ਨੇ ਵੀ ਚਰਚਾ ਕੀਤੀ, ਉਹਨਾਂ ਨੂੰ ਵੀ ਕਹਿਣਾ ਪੈ ਗਿਆ, ਸਿੱਧ ਆਖਣ ਸੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਖਾਸ ਨਹੀਂ ਸੀ ਵਾਹਿਗੁਰੂ, ਉਹ ਆਮ ਨਹੀਂ ਸੀ, ਉਹ ਖਾਸ ਸੀ, ਵੱਡੇ ਵੱਡੇ ਰਾਜੇ ਸੀ ਉਹ। ਆਪਣੇ ਰਾਜ ਭਾਗਾਂ ਨੂੰ ਛੱਡ ਕੇ ਮਹਿਲ ਮਾੜੀਆਂ ਨੂੰ ਛੱਡ ਕੇ ਉਹ ਜੋਗੀ ਬਣੇ ਹੋਏ ਸੀ। ਵੱਡੀਆਂ ਉਮਰਾਂ ਦੇ ਮਾਲਕ ਸੀ, ਵੱਡੀਆਂ ਵੱਡੀਆਂ ਜੜਾਵਾਂ ਸੀ, ਵੱਡੀਆਂ ਵੱਡੀਆਂ ਸਮਾਧੀਆਂ ਲਾਉਂਦੇ ਸੀ ਤੇ ਸਰੀਰ ਦੀ ਇੱਕ ਇੱਕ ਨਾੜ ਦਾ ਉਹਨਾਂ ਨੂੰ ਗਿਆਨ ਸੀ ਜੋਗੀਆਂ ਨੂੰ। ਸੁਣਿਆ ਸਿੱਧ ਪੀਰ ਸੁਰ ਨਾਥ, ਉਹਨਾਂ ਨੂੰ ਨਾ ਅੰਦਰਲੀਆਂ ਨਾੜੀਆਂ ਦਾ ਸਰੀਰ ਦਾ ਭੇਦ ਸੀ, ਇਕੱਲੀ ਇਕੱਲੀ ਨਾੜੀ ਬਾਰੇ ਜਾਣਦੇ ਸੀ ਉਹ। ਤੇ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਚਾਰ ਚੱਲੀ, ਹੁਣ ਵਿਚਾਰ ਤਾਂ ਬਹੁਤ ਲੰਮੀ ਹੈ, ਸਿੱਧ ਗੋਸ਼ਟ ਦੀ ਬਾਣੀ ਪੜ੍ਹ ਕੇ ਵੇਖੋ, ਇਹ ਵਿਚਾਰ ਹੀ ਹੈ, ਸੰਵਾਦ ਹੀ ਹੈ। ਉਹ ਕਹਿਣ ਲੱਗੇ, ਨਾਨਕ ਜੀ ਤੁਸੀਂ ਕਹਿੰਦੇ ਹੋ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਕਹਿੰਦੇ ਆ ਇੱਕ ਤਿਲ ਹੈ ਸਾਡੇ ਕੋਲ, ਲੈ ਇਹਨੂੰ ਵੰਡ ਕੇ ਦਿਖਾ ਕਿਵੇਂ ਵੰਡੇਗਾ। ਤਾਂ ਉਹ ਵਕਤ ਮਹਾਰਾਜ ਨੇ ਨਾ ਪਾਣੀ ਪਾ ਲਿਆ ਇੱਕ ਬਾਟੇ ਚ, ਤਿਲ ਪਾ ਲਿਆ ਵਿੱਚ, ਉਹਨੂੰ ਘੋਟ ਕੇ ਕਹਿਣ ਲੱਗੇ ਲੋ ਛਕੋ। ਇੱਕ ਤਿਲ ਵੀ ਵੰਡਿਆ ਗਿਆ, ਜੇ ਵੰਡਣ ਦੀ ਬਿਰਤੀ ਹੋਵੇ ਇੱਕ ਤਿਲ ਵੀ ਵੰਡਿਆ ਜਾ ਸਕਦਾ। ਤੇ ਜਦੋਂ ਉਹ ਨਿਰ ਉਤਰ ਹੋ ਗਏ, ਨਿਰ ਉਤਰ ਹੋ ਗਏ, ਉਹਨਾਂ ਦੀਆਂ ਕਰਾਮਾਤਾਂ ਰਿਧੀਆਂ ਸਿੱਧੀਆਂ ਨਾਟਕ ਚੇਟਕ ਕੁਝ ਵੀ ਨਾ ਚੱਲਿਆ, ਤਾਂ ਫਿਰ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਨੂੰ ਨਾ ਇੱਕ ਪਦਵੀ ਦਿੱਤੀ। ਕਿਹੜੀ ਜੀ? ਔਧੂ। ਪਹਿਲਾਂ ਕਹਿੰਦੇ ਸੀ ਬਾਲਾ, ਬੱਚਾ ਕਹਿੰਦੇ ਸੀ ਗੁਰੂ ਨਾਨਕ ਮਹਾਰਾਜ ਨੂੰ, ਜਦੋਂ ਚਰਚਾ ਨਹੀਂ ਸੀ ਹੋਈ ਉਦੋਂ ਕਹਿੰਦੇ ਸੀ ਤੂੰ ਤਾਂ ਬੱਚਾ ਹੈ ਸਾਡੇ ਸਾਹਮਣੇ, ਪਰ ਜਦੋਂ ਹਾਰ ਗਏ ਉਦੋਂ ਕਹਿੰਦੇ ਔਧੂ। ਸਿੱਧ ਆਖਣ ਸੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਅਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਮੱਕੇ ਦੀ ਧਰਤੀ ਤੇ ਗਏ, ਇੱਥੇ ਪਾਤਸ਼ਾਹ ਜੀ ਨੇ ਤਿੰਨ ਕੰਮ ਵੱਖਰੇ ਕੀਤੇ ਨੇ ਜਿਹੜੇ ਅੱਜ ਤੱਕ ਮੱਕੇ ਹੋ ਹੀ ਨਹੀਂ ਸੀ। ਫਿਰ ਬਾਬਾ ਮੱਕੇ ਗਿਆ, ਨੀਲ ਵਸਤਰ ਧਾਰੇ ਬਣਵਾਰੀ, ਆਸਾ ਹੱਥ ਕਿਤਾਬ ਕਸ, ਕੁੰਜਾਂ ਵਾਂਗ ਮਸੱਲਾਂ ਧਾਰੀ। ਅੱਜ ਤੱਕ ਮੱਕੇ ਦੀ ਧਰਤੀ ਵਿੱਚ ਮੁਸਲਮਾਨ ਗਿਆ ਸੀ, ਪਰ ਗੈਰ ਮੁਸਲਮਾਨ ਕੋਈ ਨਹੀਂ ਸੀ ਗਿਆ, ਅੱਜ ਤੱਕ ਉੱਥੇ ਹੋ ਹੀ ਨਹੀਂ ਸੀ। ਅੱਜ ਤੱਕ ਮੱਕੇ ਦੀ ਧਰਤੀ ਵਿੱਚ ਹਾਜ਼ਰਤ ਮੁਹੰਮਦ ਸਾਹਿਬ ਦੀ ਵਡਿਆਈ ਦੀ ਗੱਲ ਚੱਲੀ ਸੀ, ਉਹਨਾਂ ਦੀ ਪੂਜਾ ਹੋਈ ਸੀ, ਉਹਨਾਂ ਤੋਂ ਬਿਨਾਂ ਕਿਸੇ ਦੀ ਪੂਜਾ ਕਿਸੇ ਦੀ ਗੱਲ ਨਹੀਂ ਸੀ ਹੋਈ। ਅੱਜ ਤੱਕ ਮੱਕੇ ਦੀ ਧਰਤੀ ਵਿੱਚ ਪਾ ਕੇ ਕੁਰਾਨੇ ਸ਼ਰੀਫ ਦੀ ਗੱਲ ਹੋਈ ਸੀ, ਹੋਰ ਕਿਸੇ ਵੀ ਧਾਰਮਿਕ ਗ੍ਰੰਥ ਦੀ ਗੱਲ ਉੱਥੇ ਨਹੀਂ ਹੋਈ। ਪਰ ਸਤਿਗੁਰੂ ਜੀ ਨੇ ਤਿੰਨ ਕੰਮ ਨਵੇਂ ਕਰਤੇ ਉੱਥੇ ਜਾ ਕੇ, ਉਹਨਾਂ ਦੇ ਘਰ ਵਿੱਚ ਜਾ ਕੇ ਤਿੰਨ ਕੰਮ ਨਵੇਂ ਕੀਤੇ। ਕਿਹੜੇ? ਭਾਈ ਗੁਰਦਾਸ ਕਹਿੰਦੇ ਜਦੋਂ ਮੱਕੇ ਦੇ ਹਾਜੀ ਕਾਜੀ ਵਿਚਾਰ ਦੇ ਵਿੱਚ ਚਰਚਾ ਵਿੱਚ ਹਾਰ ਗਏ ਨਾ ਗੁਰੂ ਨਾਨਕ ਮਹਾਰਾਜ ਦੇ ਅੱਗੇ, ਤਾਂ ਉਹ ਵਕਤ ਉਹਨਾਂ ਨੇ ਗੁਰੂ ਮਹਾਰਾਜ ਦੀ ਇੱਕ ਖੜਾਮ ਲਈ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਕੌਣ ਕਹਿੰਦੇ ਨੇ ਜੀ? ਭਾਈ ਗੁਰਦਾਸ, ਉਹਨਾਂ ਦਾ ਹਵਾਲਾ ਹੈ। ਉਹਨਾਂ ਦੀ ਖੜਾਮ ਦੀ ਪੂਜਾ ਕੀਤੀ ਉੱਥੇ ਦੇ ਹਾਜੀਆਂ ਤੇ ਕਾਜੀਆਂ ਨੇ, ਜਿੱਥੇ ਹਾਜ਼ਰਤ ਮੁਹੰਮਦ ਸਾਹਿਬ ਦੀ ਪੂਜਾ ਹੁੰਦੀ ਸੀ ਨਾ, ਉੱਥੇ ਕਿਹਦੀ ਪੂਜਾ ਹੋਈ? ਗੁਰੂ ਨਾਨਕ ਮਹਾਰਾਜ ਦੀ ਖੜਾਬ ਦੀ। ਫਿਰ ਉੱਥੇ ਗੈਰ ਮੁਸਲਮਾਨ ਕੋਈ ਨਹੀਂ ਸੀ ਗਿਆ, ਪਰ ਸਿੱਖ ਜਾਗਤ ਦਾ ਬਾਨੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੇ ਪਹੁੰਚ ਗਏ। ਤੀਸਰਾ, ਅੱਜ ਤੱਕ ਉੱਥੇ ਕੁਰਾਨ ਸ਼ਰੀਫ ਦੀ ਗੱਲ ਤਾਂ ਚੱਲੀ ਸੀ, ਪਰ ਹੋਰ ਕਿਸੇ ਧਾਰਮਿਕ ਗ੍ਰੰਥ ਦੀ ਗੱਲ ਨਹੀਂ ਚੱਲੀ। ਉਹ ਇਕੱਠੇ ਹੋ ਕੇ ਕਹਿਣ ਲੱਗੇ, ਐ ਨਾਨਕ ਜੀ ਜੋ ਤੁਹਾਡੇ ਕੋਲ ਇਹ ਰੱਬੀ ਕਲਾਮ ਦਾ ਖਜ਼ਾਨਾ, ਤੁਹਾਡੀ ਬਾਣੀ ਹੈ, ਇਹ ਕਿਤਾਬ ਨੂੰ ਖੋਲੋ ਤੇ ਸਾਡਾ ਇੱਕ ਉੱਤਰ ਦੇ ਦਿਓ, ਸਾਡਾ ਇੱਕ ਉੱਤਰ ਦੇ ਦਿਓ। ਮੱਕੇ ਦੀ ਧਰਤੀ ਵਿੱਚ ਗੁਰਬਾਣੀ ਦਾ ਖਜ਼ਾਨਾ ਹੁਣ ਪ੍ਰਕਾਸ਼ ਹੋਣ ਲੱਗਿਆ। ਗੁਰਬਾਣੀ ਦਾ ਖਜ਼ਾਨਾ ਪ੍ਰਕਾਸ਼ ਕਰਕੇ ਕਹਿੰਦੇ ਸਾਨੂੰ ਸਾਡੀ ਗੱਲ ਦਾ ਉੱਤਰ ਦਿਓ। ਪੁੱਛਣ ਖੋਲ ਕਿਤਾਬ ਨੂੰ, ਪੁੱਛਣ ਖੋਲ ਉਹਨਾਂ ਦਾ ਵਚਨ ਸੀ ਇਹ, ਉੱਥੇ ਦੇ ਹਾਜੀ ਕਾਜੀ ਕਹਿ ਰਹੇ ਨੇ ਮੱਕੇ ਦੇ। ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੇ ਬਾਬੇ ਨੇ ਨਾ ਫਿਰ ਪੋਥੀ ਸਾਹਿਬ ਦਾ ਕੀਤਾ ਪ੍ਰਕਾਸ਼ ਤੇ ਹਾਜੀਆਂ ਕਾਜੀਆਂ ਨੂੰ ਕੀ ਕਿਹਾ? ਬਾਬਾ ਆਖੇ ਹਾਜੀਆਂ ਸੁਭ ਅਮਲਾਂ ਬਾਜੋ ਦੋਨੋ ਰੋਈ, ਕਹਿੰਦੇ ਰੱਬ ਦੇ ਘਰ ਵਿੱਚ ਨਾ ਧਰਮ ਵੇਖਿਆ ਜਾਂਦਾ, ਨਾ ਜਾਤ ਬਰਾਦਰੀ ਵੇਖੀ ਜਾਂਦੀ, ਨਾ ਅਹੁਦਾ ਵੇਖਿਆ ਜਾਂਦਾ, ਉੱਥੇ ਤਾਂ ਇੱਕੋ ਚੀਜ਼ ਵੇਖੀ ਜਾਂਦੀ ਆ ਵੀ ਇਹਦੇ ਅਮਲ ਕਿਹੋ ਜਿਹੇ ਨੇ, ਇਹਦੇ ਕਰਮ ਕਿਹੋ ਜਿਹੇ ਨੇ, ਚੰਗਿਆਈਆਂ ਬੁਰਿਆਈਆਂ ਵਚ ਹੈ, ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਹ ਬੇਨਤੀ ਕਰਕੇ ਮੈਂ ਸਮਾਪਤੀ ਕਰਾਂ। ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੇ ਮਰਦਾਨਾ, ਜਿੱਤੇ ਬਾਂਗ ਨਿਵਾਜ ਕਰ। ਫਿਰ ਵਾਬ ਵੱਜ ਗਈ ਬਗਦਾਦ ਦੀ ਧਰਤੀ ਤੇ, ਉਥੇ ਸੰਗੀਤ ਤੇ ਪਾਬੰਦੀ ਸੀ, ਰਾਗ ਤੇ ਪਾਬੰਦੀ ਸੀ, ਇਕੱਠੇ ਹੋ ਗਏ ਪੀਰ, ਇਕੱਠੇ ਹੋ ਕੇ ਆ ਗਏ ਦਸਤਗੀਰ ਪੀਰ ਆ ਗਿਆ, ਉਹਦੇ ਚੇਲੇ ਇਕੱਠੇ ਹੋ ਕੇ ਆ ਗਏ, ਪੱਥਰ ਚੱਕ ਲਏ, ਪੱਥਰ ਮਾਰਨ ਲੱਗੇ, ਤੁਸੀਂ ਇੱਥੇ ਰਾਗ ਗਾਵੇ ਹੈ। ਪਾਤਸ਼ਾਹ ਕਹਿਣ ਲੱਗੇ ਰਾਗ ਇੱਕ ਭਾਂਡਾ, ਭਾਂਡੇ ਵਿੱਚ ਕੋਈ ਅੰਮ੍ਰਿਤ ਪਾ ਕੇ ਵੀ ਪੀ ਸਕਦਾ ਤੇ ਭਾਂਡੇ ਵਿੱਚ ਕੋਈ ਜ਼ਹਿਰ ਪਾ ਕੇ ਵੀ ਪੀ ਸਕਦਾ। ਇਸੇ ਤਰ੍ਹਾਂ ਰਾਗ ਦੇ ਉੱਪਰ ਕੋਈ ਅਸ਼ਲੀਲ ਗੀਤ ਵੀ ਗਾ ਸਕਦਾ, ਪਰ ਰਾਗ ਦੇ ਵਿੱਚ ਕੋਈ ਬਾਣੀ ਪਾ ਕੇ ਵੀ ਗਾ ਸਕਦਾ। ਰਾਗ ਦਾ ਕੋਈ ਕਸੂਰ ਨਹੀਂ, ਸੰਗੀਤ ਦਾ ਕੋਈ ਕਸੂਰ ਨਹੀਂ। ਉਹਨਾਂ ਦੇ ਕੁਝ ਸਵਾਲ ਸੀ। ਪੀਰ ਕਹਿਣ ਲੱਗਿਆ ਨਾਨਕ ਜੀ ਮੈਂ ਤੁਹਾਡੇ ਤੇ ਸਵਾਲ ਕਰਨੇ ਆ। ਦਸਤਗੀਰ ਪੀਰ ਬਹੁਤ ਵੱਡੀ ਮਾਨਤਾ ਸੀ ਉਹਦੀ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾ ਉਹਨਾਂ ਦੇ ਅੱਗੇ ਉਹ ਝੁਕੇ ਨੇ ਜਿਨ੍ਹਾਂ ਦੇ ਅੱਗੇ ਦੁਨੀਆ ਝੁਕਦੀ ਸੀ। ਇਹ ਨੋਟ ਕਰਿਓ, ਉਹਨਾਂ ਅੱਗੇ ਉਹ ਝੁਕੇ ਜਿਨ੍ਹਾਂ ਅੱਗੇ ਦੁਨੀਆ ਝੁਕਦੀ ਸੀ। ਦਸਤਗੀਰ ਪੀਰ ਕਹਿਣ ਲੱਗਿਆ ਮੇਰੇ ਸਵਾਲ ਨੇ ਉੱਤਰ ਦਿਓ। ਪਾਤਸ਼ਾਹ ਜੀ ਕਹਿਣ ਲੱਗੇ ਦੱਸੋ, ਹੁਣ ਜਿੰਨਾ ਵੀ ਉੱਥੇ ਇਕੱਠ ਹੈ ਨਾ ਉਹ ਸਾਰੇ ਦਸਤਗੀਰ ਪੀਰ ਦੇ ਚੇਲਿਆਂ ਦਾ, ਤੇ ਭਾਈ ਮਰਦਾਨਾ ਕੋਲ ਖੜਾ। ਤਾਂ ਕਹਿਣ ਲੱਗਿਆ ਜੇ ਮੈਨੂੰ ਐਂ ਦੱਸੋ ਵੀ ਰੱਬ ਦਾ, ਖੁਦਾ ਦਾ, ਅੱਲਾ ਦਾ ਮੂੰਹ ਕਿੱਧਰ ਨੂੰ ਹੁੰਦਾ? ਕਿਉਂ? ਕਿਉਂਕਿ ਉਹ ਮੰਨਦੇ ਸੀ ਵੀ ਸਾਡਾ ਰੱਬ ਤਾਂ ਪੱਛਮ ਵਿੱਚ ਹੈ, ਸਾਡਾ ਅੱਲਾ ਕਿੱਥੇ ਹੈ? ਪੱਛਮ ਵਿੱਚ। ਆਹੀ ਝਗੜਾ ਸੀ ਦਿਸ਼ਾ ਦਾ। ਹਿੰਦੂ ਵੀਰ ਕਹਿੰਦੇ ਦੱਖਣ ਜਾਓ, ਕਹਿੰਦੇ ਪੱਛਮ ਚ ਹੈ, ਰੱਬ ਦਾ ਮੂੰਹ ਕਿੱਧਰ ਨੂੰ ਹੈ? ਕਹਿਣ ਲੱਗੇ ਪੀਰ ਜੀ ਵੀ ਦੀਵਾ ਹੈ? ਕਹਿੰਦਾ ਜੀ ਹੈ। ਕਹਿੰਦੇ ਜਗਾ ਦਿਓ, ਦੀਵਾ ਜਗਾਓ। ਮੈਨੂੰ ਐਂ ਦੱਸੋ ਵੀ ਆਹ ਦੀਵੇ ਦੀ ਜਿਹੜੀ ਲਾਟ ਹੈ ਇਹਦਾ ਮੂੰਹ ਕਿੱਧਰ ਨੂੰ ਹੈ? ਕਹਿੰਦਾ ਜੀ ਇਹਦਾ ਮੂੰਹ ਤਾਂ ਸਾਰੇ ਪਾਸੇ ਹੀ ਹੈ। ਕਹਿੰਦੇ ਬਸ, ਪਰ ਪਰਮਾਤਮਾ ਦਾ ਮੂੰਹ ਵੀ ਸਾਰੇ ਪਾਸੇ ਹੀ ਹੈ। ਪਰਮਾਤਮਾ ਹਰ ਜਗ੍ਹਾ ਤੇ ਵਿਆਪਕ ਹੈ, ਉਹਨੂੰ ਜਿੱਥੇ ਵੀ ਯਾਦ ਕਰ ਲਓ ਉੱਥੇ ਹੀ ਹੈ, ਉਹਦਾ ਮੂੰਹ ਸਾਰੀਆਂ ਦਿਸ਼ਾਵਾਂ ਵਿੱਚ ਹੀ ਹੈ, ਇਹ ਦਿਸ਼ਾਵਾਂ ਦੇ ਭੇਦ ਵਿੱਚ ਨਹੀਂ ਪੈਣਾ ਚਾਹੀਦਾ। ਕਹਿਣ ਲੱਗਿਆ ਜੀ ਮੈਨੂੰ ਐਂ ਦੱਸੋ ਕਿ ਜਿਹੜਾ ਪਰਮਾਤਮਾ ਹਰ ਥਾਂ ਤੇ ਹੈ ਉਹ ਕਿਵੇਂ ਮਿਲਦਾ, ਕਿਵੇਂ ਮਿਲਦਾ? ਪਾਤਸ਼ਾਹ ਕਹਿਣ ਲੱਗੇ ਪੀਰ ਜੀ ਇਹਦਾ ਹੁਣ ਜਵਾਬ ਤੈਨੂੰ ਕੱਲੂ ਦਊ, ਐਂ ਕਰੀ ਵੀ ਦੁੱਧ ਦਾ ਕਟੋਰਾ ਲੈ ਆਈ, ਦੁੱਧ ਲਿਆਈ ਘਰੋਂ। ਕਹਿਣ ਲੱਗਿਆ ਜੀ ਠੀਕ ਹੈ। ਦੂਜੇ ਦਿਨ ਵੀ ਘੱਟ ਹੋ ਗਿਆ। ਪਾਤਸ਼ਾਹ ਕਹਿਣ ਲੱਗੇ ਦੁੱਧ ਲਿਆ ਆ ਜੀ, ਇਹਦੇ ਵਿੱਚ ਕੀ ਆ? ਕਹਿੰਦਾ ਜੀ ਕੁਝ ਵੀ ਨਹੀਂ, ਫਿੱਕਾ ਹੀ ਹੈ, ਮਿੱਠਾ ਤਾਂ ਮੈਂ ਪਾਇਆ ਨਹੀਂ। ਪਾਤਸ਼ਾਹ ਜੀ ਕਹਿੰਦੇ ਵੇਖ ਲਾ ਇਹਦੇ ਵਿੱਚ ਕੀ ਹੈ। ਕਹਿੰਦਾ ਜੀ ਮੇਰੇ ਤਾਂ ਕੁਝ ਸਮਝ ਨਹੀਂ ਆਈ। ਕਹਿੰਦੇ ਇਹਦੇ ਵਿੱਚ ਮੱਖਣ ਵੀ ਹੈ, ਇਹਦੇ ਵਿੱਚ ਦੇਸੀ ਘੀ ਵੀ ਹੈ, ਇਹਦੇ ਵਿੱਚ ਕਰੀਮ ਵੀ ਹੈ, ਇਹਦੇ ਵਿੱਚ ਮਠਿਆਈਆਂ ਵੀ ਨੇ, ਇਹਦੇ ਵਿੱਚ ਖੋਆ ਵੀ ਹੈ, ਇਹਦੇ ਵਿੱਚ ਦਹੀਂ ਵੀ ਹੈ, ਬਹੁਤ ਕੁਝ ਹੈ ਇਹਦੇ ਵਿੱਚ। ਪਰ ਤਰੀਕਾ ਹੋਣਾ ਚਾਹੀਦਾ ਇਹਦੇ ਵਿੱਚੋਂ ਪ੍ਰਾਪਤ ਕਰਨ ਦਾ। ਜਾਗ ਲਾਉਣਾ ਪੈਂਦਾ, ਰਿੜਕਣਾ ਪੈਂਦਾ, ਸਭ ਕੁਝ ਹੀ ਮਿਲ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਹਰ ਜਗ੍ਹਾ ਤੇ ਵਿਆਪਕ ਹੈ, ਉਹਨੂੰ ਸਾਖਸ਼ਾਤ ਕਰਨ ਵਾਸਤੇ ਪੁਣਾ ਪੁਣਾ ਅਭਿਆਸ ਦੀ ਲੋੜ ਹੈ। ਉਹਦਾ ਤੀਸਰਾ ਸਵਾਲ ਕਹਿਣ ਲੱਗਿਆ ਨਾਨਕ ਜੀ ਇਹ ਦੱਸੋ ਕਿ ਪਰਮਾਤਮਾ ਕੀ ਕਰ ਸਕਦਾ? ਹੁਣ ਦਸਤਗੀਰ ਪੀਰ ਉੱਚੇ ਆਸਣ ਤੇ ਬੈਠਾ ਸੀ ਪਾਤਸ਼ਾਹ ਹੇਠਾਂ ਕੜੇ, ਇਹ ਕਹਿਣ ਲੱਗੇ ਪੀਰ ਜੀ ਐਂ ਦੱਸੋ ਵੀ ਇਹ ਸਵਾਲ ਮੈਨੂੰ ਆਪਣਾ ਚੇਲਾ ਸਮਝ ਕੇ ਕਰਦਾ ਜਾਂ ਆਪਣਾ ਗੁਰ ਭਾਈ ਸਮਝ ਕੇ ਕਰਦਾ? ਚੇਲਾ ਤਾਂ ਮੈਂ ਤੁਹਾਡਾ ਹੈ ਨਹੀਂ ਵੀ ਮੈਂ ਤੁਹਾਡੇ ਕੋਲੋਂ ਕੋਈ ਵਿਦਿਆ ਲਈ ਹੋਵੇ, ਨਾ ਆਪਾਂ ਗੁਰ ਭਾਈ ਆ। ਕਹਿਣ ਲੱਗਿਆ ਜੀ ਇਹ ਸਵਾਲ ਮੈਂ ਤੁਹਾਡਾ ਵਿਦਿਆਰਥੀ, ਤੁਹਾਡਾ ਚੇਲਾ ਆਪਣੇ ਆਪ ਨੂੰ ਸਮਝ ਕੇ ਕਰਦਾ। ਕਹਿਣ ਲੱਗੇ ਪੀਰ ਜੀ ਤੁਸੀਂ ਸਿਆਣੇ ਹੋ ਵੀ ਚੇਲਾ ਉੱਪਰ ਬੈਠਾ ਹੋਵੇ ਤੇ ਉਸਤਾਦ ਹੇਠਾਂ ਖੜਾ ਹੋਵੇ, ਇਹ ਗੱਲ ਭਾਉਂਦੀ ਹੈ? ਉਹ ਵਾਕਤ ਪੀਰ ਨੇ ਮਾਰੀ ਛਾਲ ਹੇਠਾਂ ਗਿਆ ਤੇ ਸਤਿਗੁਰਾਂ ਨੇ ਮਾਰੀ ਪਲਾਕੀ ਤੇ ਜਾ ਕੇ ਆਸਣ ਤੇ ਬਹਿ ਗਏ। ਪੀਰ ਜੀ ਤੁਹਾਡੇ ਸਵਾਲ ਦਾ ਉੱਤਰ ਮਿਲ ਗਿਆ ਜੀ। ਕੀ? ਕਹਿਣ ਲੱਗੇ ਜਿਹੜੇ ਉੱਚੇ ਆਸਣਾਂ ਤੇ ਬੈਠੇ ਹੁੰਦੇ ਹਨ ਉਹਨਾਂ ਨੂੰ ਰੱਬ ਹੇਠਾਂ ਕਰ ਦਿੰਦਾ ਤੇ ਜਿਹੜਾ ਹੇਠੇ ਹੁੰਦੇ ਨੇ ਉਹਨਾਂ ਨੂੰ ਚੱਕ ਕੇ ਉੱਚੇ ਆਸਣਾਂ ਤੇ ਬਿਠਾ ਦਿੰਦਾ। ਨਦਰ ਅਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਕਹਿਣ ਲੱਗਿਆ ਜੀ ਆਖਰੀ ਸਵਾਲ ਹੈ, ਪਰਮਾਤਮਾ ਤੋਂ ਪਹਿਲਾਂ ਕੀ ਸੀ? ਪੀਰ ਦੇ ਹੱਥ ਵਿੱਚ ਮੋਤੀ ਫੜੇ ਹੋਏ ਨੇ। ਕਹਿੰਦੇ ਪੀਰ ਜੀ ਗਿਣੋ। ਗਿਣ ਲੱਗ ਗਿਆ ਇੱਕ ਦੋ ਤਿੰਨ ਚਾਰ। ਪਾਤਸ਼ਾਹ ਕਹਿੰਦੇ ਰੁਕ ਜਾ, ਐ ਕਰ ਪਹਿਲਾਂ ਐ ਦੱਸ ਇੱਕ ਤੋਂ ਪਹਿਲਾਂ ਕੀ ਸੀ ਕਹਿੰਦਾ ਜੀ ਇੱਕ ਤੋਂ ਪਹਿਲਾਂ ਇੱਕ ਕਹਿੰਦੇ ਪਰਮਾਤਮਾ ਤੋਂ ਪਹਿਲਾਂ ਵੀ ਇੱਕ ਪਰਮਾਤਮਾ ਤੋਂ ਪਹਿਲਾਂ ਪਰਮਾਤਮਾ ਪਰਮਾਤਮਾ ਤੋਂ ਪਹਿਲਾਂ ਪਰਮਾਤਮਾ ਉਹਦਾ ਪਤਾ ਹੀ ਨਹੀਂ